ਕੱਲ ਜਿਹੜੀ ਸ਼ਾਮ ਨੂੰ ਕਥਾ ਕੀਤੀ ਸਾਧ ਸੰਗਤ ਜੀ ਮਸ਼ੀਨ ਚ ਭਰੀ ਨਹੀਂ ਗਈ ਤੇ ਹੁਣ ਦੱਸਿਆ ਰਾਤ ਨੂੰ ਪੁੱਛਿਆ ਸੀ ਉਦੋਂ ਚੁੱਪ ਰਿਹਾ ਇਹੋ ਹੀ ਸ਼ਬਦਾਂ ਦੀ ਕਥਾ ਸੁਣੋ ਫੇਰ
ਵਾਹਿਗੁਰੂ ਸਾਹਿਬ ਜੀ ਪੈਰੋ ਬਾਣੀ ਰਵਿਦਾਸ ਜੀਓ ਕੀ ਕਾ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ
ਵਾਹਿਗੁਰੂ ਜੀ ਕਾ ਖਾਲਸਾ ਭੈਰੋ ਰਾਗ ਦੀ ਉਮਰ ਬਾਣੀ ਰਵਿਦਾਸ ਜੀ ਮਹਾਰਾਜ ਸਾਹਿਬ ਉਚਾਰਨ ਕਰਕੇ ਦੂਜੇ ਘਰ ਸੁਰਦਾਰ ਤੇ ਇੱਕੋ ਵਾਹਿਗੁਰੂ ਪਰਮੇਸ਼ਵਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਅੰਤਰਯਾਮੀ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤ ਰਵਿਦਾਸ ਜੀ ਦੀ ਰਚਨਾ ਉਚਾਰਦੇ ਹੋਏ ਇੱਕ ਪੰਡਿਤ ਨਾਲ ਸੰਵਾਦ ਹੋਇਆ ਹੈ। ਉਹ ਪੰਡਿਤ ਕਹਿਣ ਲੱਗਾ ਕਿ ਹੇ ਰਵਿਦਾਸ ਜੀ ਤੁਸੀਂ ਕਹਿੰਦੇ ਹੋ ਪਰਮੇਸ਼ਵਰ ਨਾਲ ਮਿਲਣਾ ਚਾਹੀਦਾ ਹੈ, ਭਗਤੀ ਕਰਨੀ ਚਾਹੀਦੀ ਹੈ, ਪਰਮੇਸ਼ਵਰ ਦਿਸਦਾ ਨਹੀਂ, ਇਸ ਕਰਕੇ ਕਿਸੇ ਦੀ ਇੱਛਾ ਪਰਮੇਸ਼ਵਰ ਨਾਲ ਮਿਲਣ ਦੀ ਹੋ ਨਹੀਂ ਸਕਦੀ, ਅਤੇ ਜੇ ਤੁਸੀਂ ਕਹੋ ਦਿਸਦਾ ਤਾਂ ਰਾਮ ਕ੍ਰਿਸ਼ਨ ਆਦਿ ਜਿਹੜੇ ਆਕਾਰ ਧਾਰੇ ਹੈ ਉਹ ਨਾਸ਼ਵੰਤ ਹੈ, ਇਸ ਕਰਕੇ ਇਹ ਇੱਛਾ ਹੀ ਨਹੀਂ ਹੋ ਸਕਦੀ ਪਰਮੇਸ਼ਵਰ ਨੂੰ ਮਿਲਣ ਦੀ। ਸੁਣ ਕਰਕੇ ਰਵਿਦਾਸ ਜੀ ਉੱਪਰ ਮੰਗੇ ਹਨ,
ਦਿਨ ਦੇਖੇ ਉਪਜੈ ਨਹੀਂ ਆਸਾ।
ਪੰਡਿਤ ਵਿਦਵਾਨ ਜਿਹੜਾ ਤੂੰ ਕਹਿੰਦਾ ਹੈ ਕਿ ਬਿਨਾਂ ਦੇਖੇ ਤੋਂ ਆਸਾ ਹੀ ਨਹੀਂ ਪੈਦਾ ਹੁੰਦੀ, ਇਹ ਠੀਕ ਹੈ ਤੇਰੀ ਗੱਲ, ਜਿਸ ਪਦਾਰਥ ਨੂੰ ਦੇਖਣ ਲਈ ਉਹਦੀ ਆਸ ਨਹੀਂ ਫੁਰਦੀ, ਪਰ ਉਹ ਦਸ ਤੂੰ ਸੱਤੇ ਚੇਤਨ ਆਨੰਦੀ ਬਾਉ ਤਾਂ ਭਾਵੇਂ ਨਹੀਂ ਦਿਸਣ ਚਾਹੁੰਦਾ ਸੱਤੇ ਚੇਤਨ, ਪਰ ਸਾਰਿਆਂ ਦੇ ਅੰਦਰ ਸੁਖ ਦੀ ਤਾਂ ਇੱਛਾ ਬਣੀ ਰਹਿੰਦੀ ਹੈ। ਕੌਣ ਪੁਰਖ ਹੈ ਜਿਹੜਾ ਸੁਖ ਨੂੰ ਨਹੀਂ ਚਾਹੁੰਦਾ, ਸਾਰੇ ਸੁਖ ਨੂੰ ਚਾਹੁੰਦੇ ਰਹਿੰਦੇ ਹੈ, ਇਸ ਕਰਕੇ ਆਨੰਦ ਸਰੂਪ ਪਰਮੇਸ਼ਵਰੀ ਹੈ ਆਪ, ਬਾਕੀ ਦੇ ਸੁਖ ਜਿੰਨੇ ਮੰਨੇ ਗਲਤੀ ਨਾਲ ਲੋਕਾਂ ਨੇ ਮੰਨੇ ਹੈ, ਇਸ ਕਰਕੇ ਬਿਨਾਂ ਦੇਖੇ ਤੋਂ ਜਿਹੜਾ ਹੈ ਪਰਮੇਸ਼ਵਰ ਉਹ ਆਨੰਦ ਸਰੂਪ, ਇਹ ਆਨੰਦ ਦੀ ਇੱਛਾ ਜਿਹੜੀ ਹੈ ਉਹ ਬੁੱਧੀ ਦੇ ਅੰਦਰ ਮਹਿਸੂਸ ਕਰਦੀ ਹੈ ਕਿ ਮੈਨੂੰ ਆਨੰਦ ਆਇਆ, ਇਸ ਕਰਕੇ ਇਹ ਜਿਹੜੀ ਇੱਛਾ ਬਣ ਸਕਦੀ ਹੈ ਬਿਨਾਂ ਦੇਖੇ ਤੋਂ ਜੋ ਪਰਮੇਸ਼ਵਰ ਹੈ ਉਹ ਹੈ ਆਨੰਦ ਸਰੂਪ। ਆਨੰਦ ਦੀ ਇੱਛਾ ਸਭ ਨੂੰ ਬਣਨ ਦੀ ਕਿ ਮੈਨੂੰ ਸੁੱਖ ਹੋਵੇ, ਸੁੱਖ ਦਾ ਢੁੰਡਾਊ ਸਭ ਕੋਈ ਹੈ, ਸੁੱਖ ਸਰੂਪ ਕੇਵਲ ਪਰਮੇਸ਼ਵਰ ਹੈ, ਇਸ ਕਰਕੇ ਪਰਮੇਸ਼ਵਰ ਦੀ ਆਸਾ ਹੋ ਸਕਦੀ ਹੈ।
ਜੋ ਦਿਸਦਾ
ਕਥਨਾ ਕਿ ਜੋ ਦਿਸ ਰਿਹਾ ਨਾਸ਼ਵੰਤ ਹੈ, ਆਕਾਰ ਠੀਕ ਹੈ, ਇਹਨਾਂ ਮੋਟਿਆਂ ਨੇਤਰਾਂ ਦਾ ਜਿਹੜਾ ਵਿਸ਼ਾ ਹੈ ਉਹ ਨਾਸ਼ਵੰਤ ਹੈ, ਇਹ ਬੁੱਧੀ ਕਰਕੇ ਸੁੱਖ ਨੂੰ ਮਹਿਸੂਸ ਕਰੀਦਾ ਹੈ ਕਿ ਇਸ ਕਰਕੇ ਜੋ ਆਤਮ ਆਨੰਦ ਹੈ ਉਹ ਨਾਸ਼ਵੰਤ ਨਹੀਂ, ਇਸ ਕਰਕੇ ਦੋਵੇਂ ਪ੍ਰਸ਼ਨਾਂ ਦੇ ਉੱਤਰ ਜਿਹੜੇ ਆ ਗਏ ਹੈ ਤੇਰਾ ਸਵਾਲ ਕਰਨਾ ਮਿੱਥਿਆ ਹੈ, ਸੁਣ ਕੇ ਪੰਡਿਤ ਸ਼ਰਮਿੰਦਾ ਹੋ ਗਿਆ, ਚੁੱਪ ਹੋ ਗਿਆ। ਇਸੇ ਪ੍ਰਕਾਰ ਹੁਣ ਪਰਮੇਸ਼ਵਰ ਦੀ ਪ੍ਰਾਪਤੀ ਬਾਬਤ ਕਹਿੰਦੇ ਹਨ,
ਬਿਨ ਦੇਖੇ ਉਪਜੈ ਨਹੀਂ ਆਸਾ।
ਭਾਈ ਸਵਰਗ ਆਦਿਕਾਂ ਦੇ ਜਿਹੜੇ ਸੁੱਖ ਦੇਖੇ ਨਹੀਂ ਹਨ, ਸ਼ਾਸਤਰਾਂ ਦੁਆਰਾ ਸੁਣੀਦਾ ਕਿ ਉੱਥੇ ਦਿਵ ਭੋਗ ਹਨ, ਉਹਨਾਂ ਦੀ ਸਵਰਗ ਆਦਿਕਾਂ ਦੀ ਜਿਹੜੀ ਇੱਛਾ ਨਹੀਂ ਪੈਦਾ ਹੋਣੀ, ਇੰਦਰ ਲੋਕ ਸਿਵ ਲੋਕ ਹੈ ਜੈਵੋ ਓਛੇ ਤਵ ਕਰ ਮੋਹਰ ਐਵੋ, ਇੱਛਾ ਤੋਂ ਰਹਿਤ ਜਿਹੜਾ ਹੋਣਾ ਹੈ ਇਹ ਤਰਵਰਾਗ ਹੈ, ਤੀਬਰ ਤਰਵਰਾਗ ਹੈ ਜਿਹੜਾ ਕਿ ਮੈਨੂੰ ਸਵਰਗ ਦੇ ਪਦਾਰਥਾਂ ਦੀ ਪ੍ਰਾਪਤੀ ਨਾ ਹੋਵੇ, ਇਹਨਾਂ ਚ ਜਿਹੜਾ ਵਿਰਾਗ ਹੋਣਾ ਹੈ ਤੀਬਰ ਤਰਵਰਾਗ ਦਾ ਨਾਮ ਹੈ, ਜਿਹੜਾ ਦੁਨੀਆਂ ਦੇ ਸੁੱਖ ਹੈ ਇਹਨਾਂ ਦੀ ਇੱਛਾ ਨਾ ਹੋਣੀ ਰਾਜ ਆਦਿਕਾਂ ਦੀ, ਇਹ ਤੀਬਰ ਵਿਰਾਗ ਹੈ, ਤੇ ਜਿਹੜਾ ਸਵਰਗ ਆਦਿਕਾਂ ਦੇ ਸ਼ਾਸਤਰਾਂ ਦੁਆਰਾ ਦਿਵ ਭੋਗ ਸੁਣੇ ਉਹਨਾਂ ਦੀ ਆਸਾ ਨੂੰ ਇਹ ਤੀਬਰ ਤਰਵਰਾਗ ਹੈ। ਬ੍ਰਹਮ ਲੋਕ ਦੇ ਅੰਦਰ ਜੋ ਦਿਵ ਆਯੂ ਕਲ ਪ੍ਰਯੰਤ ਮੰਨੀ ਹੈ ਉਸ ਦੇ ਵਿੱਚ ਜਿਹੜੇ ਬ੍ਰਹਮ ਲੋਕ ਦੇ ਸੁੱਖ ਹੈ ਉਹ ਹੈ ਉਹਨਾਂ ਦਾ ਤਿਆਗ ਜਿਹੜਾ ਕਰਨਾ ਦਿਲ ਚ ਕਾਂ ਦੇ ਵਿਸ਼ਟਾ ਵਾਂਗੂ ਬਿੱਠ ਵਾਂਗੂ ਸਮਝ ਕੇ ਵਿਸ਼ਟਾ ਦਾ ਵਿਸ਼ਟਾ ਹੁੰਦਾ ਹੈ ਇਉਂ ਜਾਣ ਕੇ ਤਿਆਗਣਾ ਕਰਨਾ, ਇਹ ਤੀਬਰ ਕਰ ਤਮ ਵਿਰਾਗ ਹੈ। ਸੋ ਇਸ ਪ੍ਰਕਾਰ ਦਾ ਵਿਰਾਗ ਧਾਰਨ ਕਰੇ ਜੋ ਬਿਨਾਂ ਦੇਖੇ ਪਦਾਰਥ ਸਵਰਗ ਆਦਿਕਾਂ ਦੇ ਅਤੇ ਬ੍ਰਹਮ ਲੋਕ ਆਦਿਕਾਂ ਦੇ ਉਹਦੀ ਪ੍ਰਾਪਤੀ ਦੀ ਕਦੇ ਸਕਾਮੀ ਬਣ ਕੇ ਇੱਛਾ ਨੂੰ ਹੋਰੇ ਪੁਰਖ ਦੇ ਤਾਈ ਐਸਾ ਪੂਰਾ ਵਿਰਾਗਵਾਨ ਹੋਵੇ।
ਜੋ ਦਿਸੈ ਸੋ ਹੋਏ ਵਿਨਾਸ਼ਾ।
ਅਤੇ ਜੋ ਕੁਝ ਦਿਸ ਰਹੇ ਆ ਪਦਾਰਥ ਇਹ ਸਾਰੇ ਨਾਸ਼ ਰੂਪ ਸਮਝੇ। ਇਹਨਾਂ ਚ ਵੀ ਪਦਾਰਥਾਂ ਚਿੱਤ ਨਾ ਲਾਵੇ, ਦੁਨੀਆਂ ਦੇ ਸੁਖ ਜਿੰਨੇ ਐ।
ਵਰਨ ਸਹਿਤ ਜੋ ਜਾਪੈ ਨਾਮ।
ਇਸ ਪ੍ਰਕਾਰ ਵਰਨ ਸਹਿਤ ਜੋ ਜਾਪੈ ਨਾਮ, ਵਰਨਾ ਸ਼ਰਮਾ ਦੇ ਧਰਮ ਦੇ ਸਮੇਤ, ਜਿਵੇਂ ਗ੍ਰਿਸ਼ਤੀ ਦਾ ਧਰਮ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰੀ ਗੰਗਾ ਕਾ ਨੀਰ। ਇਸੇ ਪ੍ਰਕਾਰ ਸੂਦਰ ਦਾ ਪਰਾਈ ਸੇਵਾ ਕਰਨ ਦਾ ਧਰਮ ਹੈ, ਵੈਸ ਦਾ ਜਿਹੜਾ ਹੈ ਆਪਣੀ ਕਿਰਤ ਕਰਕੇ ਵੰਡ ਕੇ ਖਾਣ ਦਾ ਧਰਮ ਹੈ, ਛੱਤਰੀ ਦਾ ਸੋ ਖੱਤਰੀ ਜੋ ਕਰਮਾ ਕਾ ਸੂਰ। ਇਸ ਪ੍ਰਕਾਰ ਸੂਰਮਾ ਹੋਵੇ ਖੇਤ ਪਛਾਣੇ ਬੀਜੇ ਦਾਨ, ਸੋ ਖੱਤਰੀ ਦਰਗਾਹ ਪ੍ਰਵਾਨ। ਇਹੋ ਜਿਹਾ ਖੱਤਰੀ ਦੇ ਚਿੰਨ ਹੋਣ, ਇਹ ਹੈ ਵਰਨਾ ਤੇ ਅਸਰਮ ਜਿਹੜੇ ਗ੍ਰਸਤੀ ਬਾਣਪੁਰੀ ਸੰਨਿਆਸੀ ਬ੍ਰਹਮਚਾਰੀ ਉਹਨਾਂ ਧਰਮਾਂ ਦੇ ਅਨੁਸਾਰ ਰਹਿੰਦਾ ਹੋਇਆ
ਜੋ ਜਾਪੈ ਨਾਮ,
ਜੋ ਪਰਮੇਸ਼ਰ ਦੇ ਨਾਮ ਨੂੰ ਜਪੇ ਉਹ ਯੋਗੀ ਹੋ ਸਕਦਾ ਹੈ, ਜੁੜਿਆ ਹੋਇਆ। ਇਸੇ ਪ੍ਰਕਾਰ ਵਰਨ ਨਾਮ ਹੈ ਸਰੂਪ ਦਾ, ਸਰੂਪ ਜਿਵੇਂ ਮੂਰਤੀ ਦਾ ਧਿਆਨ ਕਰਨਾ ਹੈ, ਨਾਲ ਮੂਰਤੀ ਦਾ ਧਿਆਨ ਕਰਨਾ ਤੇ ਨਾਲੇ ਜਾਪ ਕਰਨਾ। ਇਸੇ ਪ੍ਰਕਾਰ ਭਾਈ ਵੀਰ ਸਿੰਘ ਜੀ ਨੇ ਜਿਵੇਂ ਚੀਫ ਖਾਲਸਾ ਨੇ ਕਿਹਾ ਸੀ ਕਿ ਮੂਰਤੀ ਦਾ ਧਿਆਨ ਵੀ ਕਰੇ, ਗੁਰ ਕੀ ਮੂਰਤ ਮਨਮਾ ਧਿਆਨ ਤੇ ਗੁਰ ਕਾ ਸਭ ਮੰਤਰ ਮਨਮਾਨ। ਇਹ ਜਿਵੇਂ ਗੱਡੀਏ ਨੂੰ ਫੜ ਕੇ ਨਿਆਣਾ ਅੱਗੇ ਤੁਰ ਪੈਂਦਾ ਹੈ, ਇਸ ਪ੍ਰਕਾਰ ਅੱਗੇ ਕਹਿੰਦੇ ਜਾ ਕੇ ਟਿਕ ਜੀ ਦਾ ਹੈ। ਉਹਨਾਂ ਨੂੰ ਪੁੱਛਣ ਤੋਂ ਪਤਾ ਲੱਗਾ, ਕਹਿਣ ਲੱਗੇ ਹੈ ਤਾਂ ਨਾਮ ਹੀ ਠੀਕ, ਟਿਕਣਾ ਦਾ ਨਾਮ ਤੇ ਹੀ ਹੈ ਆ ਕੇ, ਪਰ ਪਹਿਲਾਂ ਮੋਟੇ ਮਨ ਨੂੰ ਟਿਕਾਉਣ ਵਾਸਤੇ ਮੂਰਤ ਦਾ ਧਿਆਨ ਵੀ ਅਸੀਂ ਕਰਦੇ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ ਵਰਨ ਸਾਹਿਬ ਜੋ ਜਾਪਾ ਨਾਮ, ਇਸ ਪ੍ਰਕਾਰ ਵਰਨ ਜਿਹਾ ਜਾਂ ਰੰਗ ਰੂਪ ਹੈ ਆਪਣੇ ਇਸ਼ਟ ਦਾ, ਉਹਦੇ ਸਹਿਤ ਧਿਆਨ ਦੇ ਹੋ ਕੇ ਜਿਹੜਾ ਨਾਮ ਜਪੇ। ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਸਾਹਿਬ ਦੀ ਮੂਰਤ ਆਪਣੀ ਬਾਣੀ ਦੀ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸੱਚਖੰਡ ਵਸਾਇਆ, ਗੁਰੂ ਦੀ ਮੂਰਤ ਗੁਰੂ ਸਾਹਿਬ ਦਾ ਸ਼ਬਦ ਦੱਸਿਆ ਹੈ। ਜੋ ਗੁਰੂ ਸਾਹਿਬ ਦਾ ਸ਼ਬਦ ਹੈ ਉਹੀ ਗੁਰਮੂਰਤ ਹੈ, ਗੁਰਸਿੱਖ ਨੂੰ ਸ਼ਬਦ ਦੇ ਉੱਤੇ ਵਿਸ਼ਵਾਸ ਰੱਖਣਾ ਹੈ। ਇਹ ਸਾਧ ਸੰਗਤ ਨੂੰ ਵੀ ਸੱਚਖੰਡ ਮਹਾਰਾਜ ਨੇ ਵਸਾਇਆ ਹੈ, ਗੁਰੂ ਸਾਹਿਬ ਦਾ ਸਰੂਪ ਗੁਰ ਸ਼ਬਦ ਹੈ। ਇਸ ਨਿਸ਼ਚੇ ਦੇ ਨਾਲ ਵਰਨ ਨਾਮ ਪ੍ਰੇਮ ਰੰਗ ਦਾ, ਰੰਗ ਜੋ ਲੈਣਾ ਪ੍ਰੇਮ, ਪ੍ਰੇਮ ਦੇ ਸਹਿਤ ਜੋ ਨਾਮ ਜਪਦਾ ਹੈ।
ਸੋ ਜੋਗੀ ਕੇਵਲ ਨਿਸ਼ਕਾਮ,
ਉਹ ਭਾਈ ਜੋਗੀ ਹੈ ਜੁੜਿਆ ਹੋਇਆ, ਕੇਵਲ ਨਿਸ਼ਕਾਮ ਸਾਰੀਆਂ ਕਾਮਨਾ ਤੋਂ ਰਹਿਤ ਹੋ ਕੇ ਉਹ ਪਰਮੇਸ਼ੁਰ ਦੀ ਭਗਤੀ ਜੁੜਿਆ ਹੋਇਆ ਜੋਗੀ ਪੁਰਖ ਹੈ।
ਪਰਚੇ ਰਾਮ ਰਵੇ ਜਾ ਕੋਈ,
ਇਸ ਪ੍ਰਕਾਰ ਜਿਹੜਾ ਕੋਈ ਪ੍ਰੇਮ ਦੇ ਪਰਚੇ ਚ ਪਰਚ ਜਾਵੇ ਤੇ ਰਾਮ ਪਰਮੇਸ਼ੁਰ ਦੇ ਨਾਮ ਨੂੰ ਰਵਾ ਉਚਾਰਨ ਕਰੇ, ਜੋ ਕੋਈ 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 ਹੈ ਕਰੋੜਾਂ ਵਿੱਚੋਂ ਦੁਰਲਭ ਪੁਰਖ ਹੈ ਉਹ।
ਬਾਰਸ ਪਰਸੈ ਦੁਬਦਾ ਨਾ ਹੋਈ,
ਜਿਵੇਂ ਬਾਰਸ ਨਾ ਪਰਸ ਕੇ ਲੋਹਾ ਭਾਵੇਂ ਹਜ਼ਾਰ ਵਰੇ ਦਾ ਹੋਵੇ ਪਰ ਉਹ ਸੋਨਾ ਬਣ ਜਾਂਦਾ, ਉਹਦਾ ਜਰ ਆਦਿਕ ਨਹੀਂ ਰਹਿੰਦਾ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਪਾਰਸ ਹੈ, ਉਹਨਾਂ ਦੇ ਨਾਲ ਜਿਹੜਾ ਪਰਸ ਜਾਂਦਾ ਉਹ ਜੀਵ ਨਹੀਂ ਰਹਿੰਦਾ, ਵਿਸ਼ਿਆਂ ਨੂੰ ਵੀ ਜਰਦਾ ਖਾਧਾ ਹੋਇਆ ਬ੍ਰਹਮ ਰੂਪ ਹੀ ਸੋਨਾ ਸ਼ੁੱਧ ਬਣ ਜਾਂਦਾ। ਇਹਦੇ ਚ ਪਾਰਸ ਪਰਸ
ਦੁਬਦਾ ਨਾ ਹੋ,
ਇਹ ਦੁਬਦਾ ਨਹੀਂ, ਇਹ ਨਹੀਂ ਵੀ ਇਹ ਦੋਹਾ ਹੀ ਰਹਿ ਜਾਊਗਾ। ਇਸ ਪ੍ਰਕਾਰ ਉਹ ਸਾਧ ਸੰਗਤ ਜੀ ਗੁਰੂ ਪਾਰਸ ਨਾਲ ਪਰਸ ਕਰਕੇ ਬ੍ਰਹਮ ਰੂਪ ਕੰਚਨ ਸੋਨਾ ਹੋ ਜਾਂਦਾ ਹੈ, ਇਹ ਦੁਬਦਾ ਨਹੀਂ ਕਿਸੇ ਪ੍ਰਕਾਰ ਦੀ ਰਹਿੰਦੀ ਹੈ।
ਸੋ ਮਨ ਮਨ ਕੀ ਦੁਬਦਾ ਖਾਏ,
ਇਹ ਮਾਇਆ ਮੁਨੀ ਕੌਣ ਹੁੰਦਾ ਹੈ? ਮਹਾਰਾਜ ਕਹਿੰਦੇ ਜਿਹੜਾ ਭਾਈ ਮਨ ਦੀ ਦੁਬਦਾ ਦੁਚਿੱਤੇ ਪੁਣੇ ਨੂੰ ਖਾ ਜਾਵੇ, ਦੁਬਦਾ ਪੁਣੇ ਨੂੰ ਮੇਟ ਕਰਕੇ ਇੱਕ ਚਿੱਤ ਹੋ ਕੇ ਇੱਕ ਚਿੱਤ ਦੇ ਵਿਸ਼ੇ ਤੇ ਆਇਓ, ਕਾਲ ਪਾਸ ਕੇ ਬੀਜ ਨਾ ਆਇਓ, ਉਹ ਮੁਨੀ ਹੈ ਜਿਹੜਾ ਆਪ ਬਾਹਰ ਥੋੜ੍ਹਾ ਜਿਹਾ ਰਾਜੋ ਆਵਾਜ਼ ਧੋਤੀਆਂ ਵਾਲੇ ਪੈਂਦੇ। मननशील हो सकता है जरा मन की दुर्गा द्वार के टाइम खा जाए मेरे दिल
बिन द्वारे त्रैलोक समाए
जो ब्रह्म बिना द्वारे इंद्रिया आलका तो रहत है अगर जिन्हों लोगों च समाया होया है स्वर्ग लोग माध लोग पदार आलका च उस तो बिना द्वारे इंद्रिया इंद्रिक ब्रह्म जान करके रूप न रेख न रंग त्रैगुणते पूरा भिन्न सब बजाए नानका जी सोवा सो प्रसन्न वह चेतन स्वरूप इंद्रिया आदि गोलका तो बगैर है जो सत्ता रूप होकर तिना लोगों समाया होया है वह तिना अवस्था का भी जागर सुखोभ का भी साखी है उस इंद्रिया के विषयों तो रहत हो करके उस ब्रह्म चेतन च समा करे
मन का स्वभाव सब कोई करे स्वभाव सब कोई करे
कहते हैं जी फिर सारे प्रवेशन की प्राप्ति क्यों नहीं होंगी कहते भाई मन का स्वभाव ही सारे करते हैं जो सतामी पुरख है वह आप दिया कामना पूरिया करके आपके प्रताप वास्ते मन के स्वभाव नाल यतन करते रहते हैं निखित कर्मों करने वाले जेड़े पाप करके वो अपने आप का दुनिया ने तेज प्रताप वधा के कतल करके किसे दुख दे के यूं करना चाहते हैं इस प्रकार की हालत है मन के अंदर मन का मन की चीज है स्वभाव जेड़ा अंदर चंगा मंदा स्वभाव फुरदा है संकल्पो विकल्पो ही मना यह मन चीज है सो मन का स्वभाव मन के स्वभाव अनुसार सब कोई इष्ट उपासना वगैरह करना है सो मन का स्वभाव जिस प्रकार साहब संगे जी एक कोई आदमी सी उसने जखनी मंत्र चेते किया जखनी मंत्र नु चेते करके उसने वस कर ली जखनी 25 रुपए उसके आसन से रोज आ गया कर 25 रुपए आसन से आने तो वह बड़ा खुश होया फिर जदों बिरध हो गया अंदर ख्याल होया भी हुण सत्संगत करके मुक्त हो जाइए जखनी नूं पता लगा ही मैनू इह नकील के वस रखिया उस वेले आके वह जो सोचाचार करन लगा आके टिब्बे च दब लिया मूंदा हो गया खून चले उसदे मूंह थाने भी सारे शरीर चों खून चल पिया कहिंदी आवाज आई कहन लगी मैनू राज के मैनू वस करके हुण मुक्त होण चले तेन मुक्त किवें होण देवांगी उस वेले मार दिता उसदे ताई क्यों जिस चीज नूं कोई इरादा ओह जिहा सतसंग जी अंत नूं फल मिलदा है इस करके मन का सुभाव तो सारी दुनिया करती है पर मन का मन की चीज है इसमें जो स्वभाव प्रकाश है ब्रह्म ओदे करके सब कोई अनुभव करता है उस प्रकाश नूं ब्रह्म दे विच मन का मनन करके जोड़ करके उस दे भाव प्रकाश नूं करना करे
करता होए सुवन पैर
जिहड़ा अभ्यास दे ताईं करन वाला पुरख है वह अनुभव स्वरूप है जिहड़ा भय तो रहत है उस विच स्थित होके रहिंदा है बाकियां तो रिहा नहीं जांदा है
हर कारण फूली बन रहे
जिस प्रकार भाई फल की प्राप्ति वास्ते बनस्पति नूं फुल लगदे
फल लगा तां फूल बुलाए
जदों फल लग जांदा उदों फुल सारे बुलाए छप जांदे है इसे प्रकार अंतःकरण है धरती अते सरदा इक बीज है इहदे विच साध संगत जी ते इसे प्रकार सरदा बीज है इहदे विच बीज दे विच जिहड़ा धर्म पैदा होना है अंकुर पैदा होना है इस अंकुर दे विचों फिर सत संतोख आदिक पत्रे निकलने करुणा मैत्री मोता पेख्या आदिक डाणियां लगनिया हैं इस प्रकार जो उपासना करनी है फुल लगने हैं ते ब्रह्म ज्ञान की प्राप्ति फल लगने हैं क्यों फल दे वास्ते ये बनराज जिहड़ी सुगुणा की बनस्पति है ये प्रफुल्लित हुई है जिसके हिरदे रूपी धरती के अंदर
फल ਲਾਗਾ ਤਾਂ ਫੂਲ ਬਲਾਏ।
ਜਦੋਂ ਫਲ ਲੱਗ ਗਿਆ ਬ੍ਰਹਮ ਗਿਆਨ ਰੂਪੀ, ਉਦੋਂ ਫੂਲ ਉਪਾਸ਼ਨਾ ਆਦਿਕ, ਉਪਾਸ਼ਨਾ ਚਿੱਤੀ ਚੰਚਲਤਾ ਮੇਟਣ ਵਾਸਤੇ ਹੈ। ਕਰਮ ਜਿਹੜੇ ਹਨ ਇਹ ਪਾਪਾਂ ਦੀ ਨਿਵਰਤੀ ਵਾਸਤੇ ਹੈ, ਅਤੇ ਗਿਆਨ ਜਿਹੜਾ ਹੈ ਸਰੂਪ ਦੀ ਸਿਖਿਆਤਾ ਵਾਸਤੇ ਹੈ। ਜਦੋਂ ਬ੍ਰਹਮ ਗਿਆਨ ਰੂਪੀ ਫਲ ਲੱਗ ਗਿਆ, ਤਦੋਂ ਫੁੱਲ ਜੋ ਚਿੰਨੀ ਚੰਚਲਤਾ ਗਾਉਣ ਵਾਸਤੇ ਧਿਆਨ ਲਾਉਂਦਾ ਸੀ, ਉਹ ਸਾਰਾ ਬੁਲਾ ਜਾਂਦਾ, ਛਪ ਜਾਂਦਾ ਹੈ।
ਗਿਆਨੈ ਕਾਰਨ ਕਰਮ ਅਭਿਆਸ,
ਕਿਉਂ ਗਿਆਨ ਦੀ ਪ੍ਰਾਪਤੀ ਵਾਸਤੇ ਨਿਸ਼ਕਾਮ ਕਰਮਾਂ ਕਰਕੇ ਅਭਿਆਸ ਕਰੀਦਾ ਹੈ।
ਗਿਆਨ ਭਇਆ ਤਹਿ ਕਰਮ ਹੈ ਨਾਸ,
ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਉਸ ਵੇਲੇ ਕਰਮ ਕਾਂਡ ਜਿਹੜਾ ਹੈ ਉਸਦਾ ਭਾਵ ਹੋ ਜਾਂਦਾ, ਨਾਸ ਹੋ ਜਾਂਦਾ ਹੈ। ਫਿਰ ਕਰਮ ਕਾਂਡ ਚ ਨਹੀਂ ਪਰਚਦਾ ਹੈ, ਬ੍ਰਹਮ ਗਿਆਨ ਦੇ ਚਿਸ਼ਤ ਹੋ ਰਹਿੰਦਾ ਹੈ। ਇਸ ਪ੍ਰਕਾਰ ਹੀ ਅਸ਼ਟਾਵਕਰ ਜੀ ਨੇ ਜਨਕ ਦੇ ਤਾਈ ਗਿਆਨ ਦੇ ਸਹਿਤ ਹੋਣਾ ਤੇ ਗਿਆਨ ਤੋਂ ਜਿਹੜਾ ਥੱਲੇ ਉਤਰਨਾ, ਉਪਾਸ਼ਨਾ ਕਰਨੀ, ਕਰਮ ਕਰਨੇ, ਇਹਨੂੰ ਯੋਗ ਅਰੂੜ ਪਤਕ ਕਿਹਾ ਹੈ ਉਹਨਾਂ ਨੇ, ਕਿ ਉਸ ਅਵਸਥਾ ਚਿਸ਼ਤ ਹੋ ਕੇ ਫਿਰ ਉਹ ਗਿਰ ਜਾਂਦਾ ਹੈ, ਆਦਮੀ ਜਾਂ ਥੱਲੇ ਨੂੰ ਜਾਂਦਾ ਹੈ। ਪਰ ਗੁਰਮਤ ਦਾ ਇਹ ਅਸੂਲ ਹੈ, ਪੂਰਨ ਹੋ ਕੇ ਵੀ ਫਿਰ ਵੀ ਦੁਨੀਆਂ ਨੂੰ ਪ੍ਰਵਿਰਤ ਕਰਨ ਵਾਸਤੇ ਸਿਮਰਨ ਚ, ਜਿਵੇਂ ਭਾਈ ਬੁੱਢੇ ਸਾਹਿਬ ਨੂੰ ਸਤਿਗੁਰੂ ਜੀ ਨੇ ਕਿਹਾ ਸੀ ਕਿ ਭਾਈ ਬੁੱਢਾ ਸਾਹਿਬ ਅੰਮ੍ਰਿਤ ਵੇਲੇ ਰਾਤ ਉੱਠ ਕੇ ਇਸ਼ਨਾਨ ਕਰਿਆ ਕਰੋ, ਸੰਗ ਦੇ ਜੁੜ ਕੇ ਬੈਠਿਆ ਕਰੋ। ਭਾਈ ਸਾਹਿਬ ਨੇ ਕਿਹਾ ਕਿ ਮਾਰਾ ਕੋਈ ਲੋੜ ਨੀ ਰਹੀ ਹੁਣ। ਮਾਰਾ ਕਹਿੰਦੇ ਨਹੀਂ ਭਾਈ, ਤੈਨੂੰ ਤਾਂ ਭਾਵੇਂ ਲੋੜ ਨੀ, ਪਰ ਤੈਨੂੰ ਵੇਖ ਕੇ ਬਹੁਤ ਲੋਕਾਂ ਨੂੰ ਗੁਰਮਤ ਪਾਉਣੀ ਹੈ। ਜਦੋਂ ਤੈਨੂੰ ਅੰਮ੍ਰਿਤ ਵੇਲੇ ਉੱਠਦਾ ਵੇਖਣਗੇ, ਪਿਛਲੀ ਰਾਤ ਉੱਠਦਾ ਵੇਖਣਗੇ, ਸੰਗਤ ਜੁੜਦਾ ਵੇਖਣਗੇ, ਤੇ ਸਾਰਿਆਂ ਨੂੰ ਉਤਸ਼ਾਹ ਪੈਦਾ ਹੋਵੇਗਾ। ਉਸ ਉਤਸ਼ਾਹ ਕਰਕੇ ਬਾਬਾ ਪਹਾੜ ਸੰਜੇ ਜੀ, ਫੇਰ ਸਾਰਿਆਂ ਦੇ ਤਾਂ ਹੀ ਪਰਮੇਸ਼ਰ ਦੀ ਲਾਗ ਲੱਗੇਗੀ, ਭਾਵੇਂ ਤੁਸੀਂ, ਤੁਹਾਨੂੰ ਲੋੜ ਨਹੀਂ ਹੈ, ਇਸ ਅਵਸਥਾ ਦੇ ਵਿੱਚ ਤੁਹਾਨੂੰ ਟਿਕਣਾ ਪਵੇਗਾ। ਸੁਣ ਕੇ ਭਾਈ ਸਾਹਿਬ ਨੇ ਸਤ ਬਚਨ ਕਹਿ ਕੇ ਧਾਰਨ ਕੀਤਾ। ਕਿਉਂ ਗਿਆਨਵਾਨ ਦੇ ਤਾਈ ਕਰਮਾਂ ਦਾ ਅਭਿਆਸ ਤਾਂ ਰਹਿੰਦਾ ਨਹੀਂ ਹੈ, ਪਰ ਦੁਨੀਆਂ ਦੀ ਭਲਿਆਈ ਵਾਸਤੇ, ਪਰਵਕਾਰ ਵਾਸਤੇ ਜਿਵੇਂ ਪਹਿਲਾਂ ਵਰਤਦੇ ਹੈ ਉਵੇਂ ਸੁਭਾਅ ਚ ਵਰਤਦੇ ਰਹਿੰਦੇ ਹਨ। ਫਲ ਦੀ ਇੱਛਾ ਨੀ ਉਹਨਾਂ ਨੂੰ ਹੁੰਦੀ, ਕਾਹੂ ਫਰ ਕੇ ਇੱਛਾ ਨੀ ਮੰਚਿਆ, ਕੇਵਲ ਭਗਤ ਕੀਰਤਨ ਸੰਗ ਰਾਜਾ।
ਗਿਆਨ ਕਾਰਨ ਕਰਮ ਅਭਿਆਸ,
ਗਿਆਨ ਦੀ ਪ੍ਰਾਪਤੀ ਵਾਸਤੇ ਨਿਸ਼ਕਾਮ ਕਰਮ ਆਦਿਕ ਕਰਨੇ, ਉਪਾਸ਼ਨਾ ਕਰਨੀ, ਅਭਿਆਸ ਕਰਨਾ ਆਦਿਕ।
ਗਿਆਨ ਭਇਆ ਤਹਿ ਕਰਮ ਹੈ ਨਾਸ,
ਜਿਸ ਵਕਤ ਬ੍ਰਹਮ ਗਿਆਨ ਸਿਖਿਆਤ ਹੋ ਜਾਂਦਾ ਉਸ ਵੇਲੇ ਕਰਮਾਂ ਦੇ ਫਲ ਦੀ ਇੱਛਾ ਨੀ ਰਹਿੰਦੀ, ਉਹ ਕਰਮ ਆਦਿਕ ਜਿਹੜੇ ਆ ਸਾਰਿਆਂ ਨੂੰ ਮਿੱਥਿਆ ਜਾਣ ਕੇ ਨਿਵਰਤ ਕਰ ਦਿੰਦਾ ਹੈ।
ਕ੍ਰਿਤ ਕਾਰਨ ਦਦ ਮਥੈ ਸਿਆਣ,
ਜਿਸ ਪ੍ਰਕਾਰ ਸਿਆਣੀਆਂ ਜਿਹੜੀਆਂ ਬੀਬੀਆਂ ਹਨ ਉਹ ਘਿਓ ਦੀ ਪ੍ਰਾਪਤੀ ਵਾਸਤੇ ਦਹੀਂ ਦੇ ਤਾਂ ਹੀ ਰਿੜਕਦੀਆਂ ਹਨ।
ਜੀਵਤ ਮੁਕਤ ਸਦਾ ਨਿਰਵਾਨ,
ਇਸੇ ਪ੍ਰਕਾਰ ਸਿਆਣੇ ਜਿਹੜੇ ਮਹਾਂਪੁਰਖ ਹਨ ਜੀਵਨ ਮੁਕਤ ਦੀ ਪ੍ਰਾਪਤੀ ਵਾਸਤੇ ਉਹ ਬ੍ਰਹਮਾਨੰਦ ਰੂਪੀ ਘਿਓ ਵਾਸਤੇ, ਦਹੀਂ ਵਿਵੇਕ ਰੂਪੀ ਮਧਾਣੀ ਪਾ ਕੇ ਨਿਸ਼ਕਾਮ ਕਰਮਾਂ ਦੇ ਦੁੱਧ ਨੂੰ ਰਿੜਕਦੇ ਹਨ। ਉਹਦੇ ਵਿੱਚੋਂ ਮੱਖਣ ਬ੍ਰਹਮ ਗਿਆਨ ਰੂਪੀ ਘਿਓ ਤਾ ਕੇ ਜਿਹੜਾ ਅਨੁਭਵ ਪ੍ਰਕਾਸ਼ ਹੋਣਾ ਹੈ ਇਹ ਕੱਢ ਲੈਂਦੇ ਹਨ।
ਜੀਵਤ ਮੁਕਤ ਸਦਾ ਨਿਰਵਾਨ,
ਉਹ ਜਿਉਂਦੇ ਹੀ ਮੁਕਤ ਹਨ, ਜੀਵਤ ਭਾਵ ਤੋਂ ਪਰੇ ਹੋ ਕੇ ਜਿਉਂਦੇ ਹੀ ਮੁਕਤ ਹੈ, ਸਦਾ ਨਿਰਵਾਨ, ਬੰਧਨਾਂ ਤੋਂ ਰਹਿਤ ਹੋ ਗਏ, ਬਾਣ ਆਦਤਾਂ ਤੋਂ ਰਹਿਤ ਹੋ ਗਏ, ਬਾਣ ਦੁੱਖਾਂ ਤੋਂ ਰਹਿਤ ਹੋ ਗਏ, ਸਦਾ ਹੋ
ਗਏ। ਰਵਿਦਾਸ ਪਰਮ ਵੈਰਾਗ,
ਭਗਤ ਰਵਿਦਾਸ ਜੀ ਕਹਿੰਦੇ ਨੇ ਪਰਮ ਵੱਡਾ ਵਿਰਾਗ ਕਰ, ਤੀਬਰ ਕਰ ਤਨ ਧਾਰ ਕੇ,
ਰਾਮ ਕੀ ਨਾ ਜਪ
ਸਭਾਗਾਂ ਤੋਂ ਹੀ ਨੇ, ਪਰਮੇਸ਼ਰ ਦੇ ਨਾਮ ਨੂੰ ਕਿਉਂ ਨੀ ਜਪਦਾ, ਜਿਸ ਕਰਕੇ ਤੈਨੂੰ ਸਰੂਪ ਦੀ ਸਿਖਿਆਤਾ ਹੋਵੇ।
ਨਾਮ ਦੇਵ ਆਉ ਕਲੰਦਰ ਕੇਸਵਾ,
ਭਗਤ ਨਾਮਦੇਵ ਜੀ ਸਾਧ ਸੰਗਤ ਜੀ ਜਿਸ ਵਕਤ ਪੰਡਰਪੁਰ ਵਿੱਚ ਨਿਵਾਸ ਰੱਖ ਰਹੇ ਸੀ, ਇੱਥੇ ਇੱਕ ਰਾਸ ਪਈ ਸੀ, ਰਾਸ ਪੈਂਦੀ ਦੇ ਪਾਸ ਬਹੁਤ ਲੋਕਾਂ ਦਾ ਇਕੱਠ ਸੀ, ਭਗਤ ਨਾਮਦੇਵ ਜੀ ਸਹਿਜੇ ਹੀ ਉਸ ਪਾਸੇ ਨੂੰ ਬਾਹਰ ਰਾਸ ਪੈਂਦੀ ਵੱਲ ਚਲੇ ਗਏ। ਛੈਣੇ ਵਜਾਉਂਦੇ ਆ, ਕੀਰਤਨ ਕਰਦੇ ਜਾ ਰਹੇ ਹਨ, ਕੀਰਤਨ ਹੁੰਦੇ ਕਰਦੇ ਜਾ ਰਹੇ, ਜਦੋਂ ਰਾਸਧਾਰੀਆਂ ਕਿਹਾ ਵੀ ਅਸੀਂ ਸਾਂਗ ਬਣਾ ਬਣਾ ਕੇ ਕ੍ਰਿਸ਼ਨ ਬਲਭੱਦਰ ਆਦਿਕਾਂ ਦੇ ਵੇਖ ਰਹੇ ਹਾਂ, ਇਹ ਸਾਡੇ ਵਿਸ਼ਨ ਪਦਿਆਂ ਚ ਵਿਘਨ ਪਾਵੇਗਾ, ਸਾਡੇ ਤਾਲ ਚ ਫਰਕ ਪਾਵੇਗਾ, ਇਹਨੂੰ ਜੇ ਟਾਲ ਦੀਏ ਤਾਂ ਚੰਗੀ ਗੱਲ ਹੈ। ਇਸ ਖਿਆਲ ਨੂੰ ਲੈ ਕੇ ਭਗਤ ਨੂੰ ਟਾਲਣ ਵਾਸਤੇ ਇਹਨਾਂ ਨੇ ਬੇਨਤੀ ਨਾਲ ਕਿਹਾ ਕਿ ਮਹਾਰਾਜ, ਇਹ ਰਾਮ ਕ੍ਰਿਸ਼ਨ ਆਦਿਕਾਂ ਦੇ ਜਿਹੜੇ ਸਾਂਗ ਹਨ, ਇਹਨਾਂ ਨੂੰ ਤੇਹ ਲੱਗੀ ਹੈ, ਤੁਸੀਂ ਉਸ ਖੂਹ ਤੋਂ ਪਾਣੀ ਲਿਆਓ। ਭਗਤ ਨਾਮਦੇਵ ਜੀ ਨੂੰ ਬਚਨ ਮੰਨ ਕੇ ਕਰਮੰਡਲ ਲੈ ਲਿਆ ਤੇ ਪਾਣੀ ਲੈਣ ਚੱਲੇ, ਛੈਣੇ ਵਜਾਉਂਦੇ ਕੀਰਤਨ ਕਰਦੇ ਜਾ ਰਹੇ ਹੈ। ਉੱਥੇ ਇੱਕ ਦਿਓ ਰਹਿੰਦਾ ਸੀ ਬੜਾ ਭਾਰੀ ਪਤਾਲ, ਉਸ ਨਾਮਦੇਵ ਨੂੰ 25 ਫੁੱਟ ਦਾ ਲੰਮਾ ਬਣ ਕੇ ਨਾਮਦੇਵ ਦੇ ਛੈਣੇ ਖੋਲੇ ਤੇ ਨਾਮਦੇਵ ਜੀ ਨੂੰ ਉਸ ਵੇਲੇ ਪਰਮੇਸ਼ਰ ਦੀ ਜੋਤ ਨੂੰ ਉਹ ਪ੍ਰੇਤ ਗੁਣਾ ਉਹਦਾ ਮੁਕਤ ਹੋ ਗਿਆ ਤੇ ਵਾਹਿਗੁਰੂ ਸਖਿਆਤ ਹੋ ਗਿਆ। ਉਸ ਵੇਲੇ ਭਗਤ ਨਾਮਦੇਵ ਜੀ ਸ਼ਬਦ ਉਚਾਰਦੇ ਹਨ,
ਆਓ ਨਾਮਦੇਵ ਆਓ ਕਲੰਦਰ ਕੇਸਵ,
ਆਓ ਕਲੰਦਰ ਬੇਰਵੇ ਫਕੀਰਾਂ ਦਾ ਰੂਪ ਧਾਰਨ ਵਾਲੇ, ਕੱਲ ਸ਼ਾਂਤੀ ਹਿਰਦੇ ਦੇ ਅੰਦਰ ਧਾਰਨ ਵਾਲੇ, ਕੱਲ ਸੁੰਦਰ ਸੱਚੇ ਅਨੰਦ ਰੂਪ ਹੋ ਬ੍ਰਹਮ ਕਲੰਦਰ, ਜੋ ਬੇਪਰਵਾਹ ਹੋਣ, ਕਿਸੇ ਚੀਜ਼ ਦੀ ਖਾਹਿਸ਼ ਨਾ ਹੋਵੇ। ਇਹ ਫਕੀਰਾਂ ਦਾ ਵੇਸ ਹੈ ਭਾਈ ਸਾਹਿਬ ਜੀ ਨੰਦ ਲਾਲ ਜੀ ਨੇ ਗਾਹੇ ਕਲੰਦਰ ਗਾਹੇ ਸੂਫੀ ਇਤਿਹਾਸਿਕ ਵਾਹਿਗੁਰੂ ਕਰਨੀ ਤਰਜਾਵਤ ਵੀ ਉਚਾਰਨ ਕੀਤੇ ਹਨ। ਸੋ ਜੋ ਬੇਪਰਵਾਹ ਹੋਣ, ਕਿਸੇ ਦੀ ਲੋੜ ਨਾ ਹੋਵੇ, ਐਸੇ ਸੂਫੀ ਫਕੀਰਾਂ ਦੇ ਵਿੱਚੋਂ ਇਹ ਮਹਾਰਾਜ ਸਾਹਿਬ ਦਾ ਜਸ ਕਹਿਣ ਵਾਸਤੇ ਲਫ਼ਜ਼ ਇਹੋ ਜਿਹੇ ਬੋਲਦੇ ਹਨ। ਸੋ ਆਓ ਕਲੰਦਰ ਹੈ ਕੱਲ ਸ਼ਾਂਤੀ ਅੰਦਰ ਦੇਣ ਵਾਲੇ ਸਰੂਪ ਮਹਾਰਾਜ ਸਾਹਿਬ ਆਓ, ਮਨ ਰੂਪੀ ਮਨ ਇੰਦਰੀ ਆਦਿਕ ਬਾਂਦਰਾਂ ਨੂੰ ਨਚਾਉਣ ਵਾਲੇ
ਕੇਸਵ
ਹੈ ਕੇਸਾਂ ਧਾਰੀ ਪਰਮੇਸ਼ਰ, ਕਿਹਨੂੰ ਸੇ ਪੀਤੀ ਕੇਸਵ ਜਲ ਆਦਿਕਾਂ ਚ ਸੈਨ ਕਰਨ ਵਾਲੇ ਪੰਜਾਂ ਤੱਤਾਂ ਦਾ ਆਧਾਰ ਰੂਪ, ਅਬਦਾਲੀਆਂ ਦਾ ਭੇਸ ਹੁੰਦਾ, ਉੱਤੇ ਸਰੀਰ ਦੇ ਚਮੜ ਪੋਸ ਲਿਆ ਹੁੰਦਾ, ਚਮੜੇ ਦੀ ਪੁਸ਼ਾਕ ਪਹਿਰੀ ਹੁੰਦੀ ਹੈ, ਤਾਂ ਕਹਿੰਦੇ ਕਰ ਅਬਦਾਲੀ ਭੇਸਵਾ, ਅਬਦਾਲੀਆਂ ਵਾਲਾ ਭੇਸ ਧਾਰਿਆ ਹੋਇਆ। ਅਬਦਾਲ ਇਹਨਾਂ ਮੁਸਲਮਾਨਾਂ ਨੂੰ ਸੱਤ ਮੰਨੇ, ਸੱਤਾਂ ਵਿਲਾਇਤਾਂ ਚ ਜਿਹੜਾ ਇੱਕ ਵਿਲਾਇਤ ਵਿੱਚ ਅਬਦਾਲ ਹੁੰਦਾ ਉਹਦੇ ਅੰਦਰ ਸਮਰੱਥਾ ਹੁੰਦੀ ਹੈ, ਚਾਹੇ ਬਖਸ਼ੀਸ਼ ਕਰਕੇ ਸਾਰੀ ਵਿਲਾਇਤ ਨੂੰ ਬਖਸ਼ ਦੇਵੇ, ਚਾਹੇ ਸ਼ਰਾਬ ਦੇ ਕੇ ਉਸ ਨੂੰ ਗਰਕ ਕਰ ਦੇਵੇ। ਇਸ ਪ੍ਰਕਾਰ ਦਾ ਅਬਦਾਲ ਹੁੰਦਾ ਹੈ, ਪਰ ਅਬਦਾਲੀ ਇਲਾਕੇ ਦੇ ਲੋਕ ਹਨ। ਸੋ ਕਰ ਅਬਦਾਲੀ ਨਾ ਵੱਡਾ ਭੇਸ ਧਾਰ ਕੇ, ਅਬਦਾਲੀਆਂ ਵਾਲਾ ਚਮੜੇ ਆਦਿਕ ਪਹਿਰ ਕਰਕੇ ਭੇਸ ਧਾਰ ਕੇ ਆਏ ਹੋ ਮੇਰੇ ਪਾਸ।
ਰਹਾ ਜੇ ਆਕਾਸ਼ ਕੁਲਹਿ ਸਿਰ ਕੀ,
ਮੈਂ ਤਾਂ ਤੈਨੂੰ ਵਿਰਾਟ ਰੂਪ ਕਰਕੇ ਸਮਝਦਾ ਹਾਂ। ਭਗਤ ਨਾਮਦੇਵ ਜੀ ਕਹਿੰਦੇ ਹਨ,
ਜੇ ਆਕਾਸ਼ ਕੁਲਹਿ ਸਿਰ ਕੀ,
ਜਿਹੜੇ ਆਕਾਸ਼ ਦੇ ਜਿਹੜੇ ਲੋਕ ਆ, ਪੂਰ ਮਹਿਰ ਭੋਗੋ ਜਾਨੋ ਤਪ ਗੋ ਲੋਕ ਬ੍ਰਹਮ ਲੋਕ ਆਦਿਕ, ਆਕਾਸ਼ ਦੇ ਜਿਹੜੇ ਲੋਕ ਹਨ, ਇਹ ਕੁੱਲਾ ਦੀ ਨਿਆਈ ਟੋਪੀ ਹੁੰਦੀ ਹੈ ਉਹਨਾਂ ਫਕੀਰਾਂ ਦੇ ਸਿਰ ਤੇ, ਅਬਦਾਲੀਆਂ ਦੇ ਸੋ ਕਲੰਦਰਾਂ ਦੇ। ਇਹਨੇ ਜਿਹਨੇ ਆਕਾਸ਼ ਕੁੱਲਾ ਸਿਰ ਕੀਨੀ, ਸਿਰ ਦੇ ਉੱਤੇ ਜਿਹਨੂੰ ਆਕਾਸ਼ ਦਾ ਹੀ ਕੁੱਲਾ ਬਣਾਇਆ ਹੋਇਆ ਹੈ,
ਕੌਸੈ ਸਤ ਪਿਆਲਾ,
ਸੱਤ ਪਤਾਲ ਅੰਦਰ ਵਿਦਨ ਸੱਤ ਮਹਾਤਮ ਪਰਾਤਮ ਪਤਾਲ ਹੈ ਜਿਹੜੇ, ਤੇ ਜਿਸ ਨੂੰ ਕੌਸਾਂ ਖੜਾਵਾਂ ਪਾਈਆਂ ਹੋਈਆਂ। ਮੈਂ ਤਾਂ ਏਡਾ ਵਿਰਾਟ ਰੂਪ ਸਮਝਦਾ, ਇਹ ਛੋਟਾ ਜਿਹਾ 25 ਹੱਥ ਦਾ ਬਣ ਕੇ ਕੀ ਮੈਨੂੰ ਡਰਾਉਣ ਲੱਗਾ ਹੈ। ਇਉਂ ਜਿਹੜਾ ਪ੍ਰੇਤ ਦੇਵ ਸੀ ਉਹਦੀ ਕਲਿਆਣ ਹੋ ਗਈ, ਮਹਾਰਾਜ ਸਾਹਿਬ ਪ੍ਰਗਟ ਹੋ ਗਏ ਉਸੇ ਵਕਤ।
ਚਮੜ ਪੋਸ ਕਾ ਮੰਦਰ ਤੇਰਾ,
ਕਹਿੰਦੇ ਜੀ ਉੱਤੇ ਥੋੜਾ ਚਮੜਾ ਲੈ ਕੇ ਦੋ ਝੋਟਿਆਂ ਦਾ ਇੰਨਾ ਵੱਡਾ ਰੂਪ ਬਣਾ ਕੇ ਕੀ ਮੈਨੂੰ ਵਿਖਾਉਣਾ ਹੈ। ਚਮੜ 84 ਲੱਖ ਜਿੰਨੀ ਜੂਨ ਹੈ, ਉਹਨਾਂ ਦੇ ਜਿੰਨਾ ਚਮੜਾ ਹੈ ਸਾਰਾ, ਉਹ ਇੱਕ ਤੇਰਾ ਪੁਸ਼ਾਕਾ ਹੈ। ਇਹੋ ਜਿਹਾ ਮੰਦਰ ਹੈ, ਅੱਧ ਚਮੜ ਸਰੂਪ ਤੇਰਾ ਇਹ ਮੰਦਰ, ਹੇ ਮੰਦਰ ਆਪਦੀ ਦੇਹ ਦੇ ਉੱਤੇ ਪੁਸ਼ਾਕਾ ਬਣਿਆ ਹੋਇਆ, ਹੇ ਮੰਦਰਾਂ ਦੇ ਸਥਾਨ ਸਰੂਪ।
ਇਹ
84 ਲੱਖ ਜਿਹੜੀ ਜੂਨ ਦਾ ਆਪਣੇ ਚਮੜਾ ਹੈ, ਇਹ ਤੇਰਾ ਇੱਕ ਮੰਦਰ ਸੰਸਾਰ ਮਕਾਨ ਬਣਿਆ ਹੋਇਆ, ਇਹ ਤੇਰਾ ਪੁਸ਼ਾਕਾ ਹੈ।
ਇਹ ਵਿਧ ਬਣੇ ਗੋਪਾਲ,
ਇਹ ਗੋਪਾਲ ਇਹ ਵਿਧਿਆ ਤੂੰ ਬਣ ਰਿਹਾ, ਮੈਨੂੰ ਇਹ ਛੋਟਾ ਜਿਹਾ ਰੂਪ ਬਣਾ ਕੇ ਕੀ ਭੈ ਦੇ ਰਿਹਾ, ਮੈਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਹੈ।
ਛਪਨ ਕੋਟ ਕਾ ਪਹਿਨ ਤੇਰਾ,
ਨਲ ਚੰਦਨ ਖਾ ਚੋਲਾ ਜਿਹਾ ਪਾਇਆ ਹੋਇਆ ਸੀ, ਉਹਨੂੰ ਵੇਖ ਕੇ ਕਹਿੰਦੇ ਏਡੇ ਕੁ ਚੋਲੇ ਤੇ ਨੀ ਮੈਂ ਤੇਰੇ ਤੇ ਭੇਜਦਾ। ਛਪਨ ਕੋਟ ਕਾ ਪਹਿਨ ਤੇਰਾ, 56 ਕਰੋੜ ਜਿਹੜੇ ਜਾਦੋ ਹਨ ਉਹਨਾਂ ਦਾ ਜਿਹੜਾ ਫੌਜ ਤੇਰੇ ਉਦਾਰੇ ਰਹੀ ਹੈ, ਕ੍ਰਿਸ਼ਨ ਅਵਤਾਰ ਦੇ ਉਦਾਰੇ, ਇਹ ਮਾਨੋ ਪਹਿਨ ਤੇਰਾ ਅੰਦਰਖਾ ਹੈ, ਤਣੀਆਂ ਵਾਲਾ ਕੁੜਤਾ ਇਹ ਪਾਇਆ ਹੋਇਆ ਹੈ।
16,000
ਭੂਮਾਸਰ ਦਲਿਤ ਨੇ ਰਾਜਿਆਂ ਦੀਆਂ ਲੜਕੀਆਂ ਇਕੱਠੀਆਂ ਕੀਤੀਆਂ ਸੀ ਕਿ ਜਦੋਂ 20,000 ਹੋ ਗਈਆਂ ਉਦੋਂ ਇਹਨਾਂ ਨੂੰ ਮੈਂ ਇਕੱਠੀਆਂ ਨਾਲ ਸ਼ਾਦੀ ਕਰਾਂਗਾ। ਕ੍ਰਿਸ਼ਨ ਜੀ ਜਦੋਂ ਭੂਮਾਸਰ ਦੇ ਰਾਹੀਂ ਜਾ ਕੇ ਮਾਰਿਆ, ਉਸ ਵੇਲੇ ਸਾਧ ਸੰਗਤ ਜੀ ਉਹ 16,000 ਲੜਕੀਆਂ ਦੀ ਜੇਲ੍ਹ ਜਾ ਕੇ ਛਡਾਉਣ ਲੱਗਾ, ਸਾਰੀਆਂ ਨੇ ਕ੍ਰਿਸ਼ਨ ਨੂੰ ਖੁਸ਼ ਹੋ ਕੇ ਵਰ ਲਿਆ ਸੀ। ਇਹ ਕਹਿੰਦੇ ਉਹ 16,000 ਜਿਹੜਾ ਰਾਜਿਆਂ ਦੀਆਂ ਪੁੱਤਰੀਆਂ ਨੇ ਤੈਨੂੰ ਕ੍ਰਿਸ਼ਨ ਰੂਪ ਚ ਵਰਿਆ ਹੈ, ਇਹ ਮਾਨੋ ਇਜਾਰਾ ਤੇਰੇ ਸੁੱਥ ਹੋਈ ਹੈ, ਇਹ ਸੁੱਥਣ ਬਣ ਰਹੀ ਹੈ ਤੇਰੀ, ਇਹ ਗਰਾਰਾ ਪਜਾਮਾ ਬਣ ਰਿਹਾ ਹੈ। ਅਤੇ 108 ਜਿਹੜੀਆਂ ਵਿਆਹ ਦੀਆਂ ਸੀ, ਇਹ ਮਾਨੋ ਇਜਾਰ ਬੰਦ ਹੈ ਤੇਰਾ।
ਭਾਰ 18 ਮੁਦਵਰ ਤੇਰਾ,
ਅਤੇ ਰਾਜਿਕਾ ਜਾਂ ਮੂਲਾ ਜਾਂ ਮਤੇਰੀ ਮਹੀਨਾ ਦੇ ਸੁੱਖਾ ਘੋਟਣ ਵਾਲੀ ਜੀ ਵਿਖਾ ਕੀ ਵਿਖਾ ਕੇ ਡਰਾ ਰਿਹਾ, ਮੈਂ ਤਾਂ ਭਾਰ 18 ਬਨਸਪਤੀ ਜਿੰਨੀ ਹੈ ਉਹ ਸਾਰੀ ਨੂੰ ਤੇਰਾ ਮੂਲਾ ਸਮਝਦਾ ਹਾਂ, ਇਹ ਮਤੇਰੀ ਸਮਝਦਾ ਹਾਂ, ਇਹ ਛੋਟੇ ਜਿਹੇ ਮਤੇਰੇ ਤੋਂ ਮੈਂ ਡਰ ਨਹੀਂ ਲੱਗਾ ਹਾਂ।
ਸਹਿਨਕ ਸਭ ਸੰਸਾਰ,
ਅਤੇ ਨਿੱਕੀ ਜੀ ਕੁਨਾਲੀ ਮਿੱਟੀ ਦੀ ਫੜੀ ਹੋਈ ਸੀ, ਤਾਂ ਉਸ ਦੀ ਬਾਬਤ ਕਹਿੰਦੇ ਤਾਸੀ ਜਿਵੇਂ ਹੁੰਦੀ ਹੈ ਥਾਲੀ ਹੁੰਦੀ ਹੈ।
ਸੈਨਿਕ ਸਭ ਸੰਸਾਰ,
ਕੁਨਾਲੀ ਜੀ ਮੈਨੂੰ ਕੀ ਦੇਖ ਦਿਖਾ ਰਿਹਾ, ਸਾਰਾ ਸੰਸਾਰ ਹੀ ਤੇਰੀ ਕੁਨਾਲੀ ਹੈ, ਉਹਦੇ ਚ ਸਾਰਿਆਂ ਦਾ ਭਖਣ ਕਰੀ ਜਾਂਦਾ, ਕਾਲ ਰੂਪ ਹੋ ਕੇ ਸਭ ਦਾ ਸਮਾਪਤੀ ਕਰੀ ਜਾਂਦਾ ਹੈ।
ਦੇਹੀ ਮਹਿਜਦ ਮਨ ਮੌਲਾਨਾ,
ਅਤੇ ਜਿਹੜੀ ਦੇਹ ਹੈ ਇਹੋ ਹੀ ਅਸੀਂ ਮਸਜਿਦ ਸਮਝਦੇ ਹਾਂ, ਮਸੀਤ ਸਮਝਦੇ ਹਾਂ, ਹੋਰ ਸਾਨੂੰ ਕਿਸੇ ਮਸੀਤ ਦੀ ਲੋੜ ਨਹੀਂ, ਤੇ ਮਨ ਨੂੰ ਹੀ ਮਲਾਣਾ ਬਣਾਇਆ ਹੋਇਆ ਇਸ ਦੇ ਵਿੱਚ।
ਸਹਿਜ ਨਿਵਾਜ ਗੁਜ਼ਾਰਾ,
ਜਿਹੜਾ ਸਹਿਜ ਬਿਰਤੀ ਨੂੰ ਪਦਕ ਚੇਤਨ ਵਿੱਚ ਜੋੜਨਾ ਹੈ, ਇਹ ਨਵਾਜ ਨੂੰ ਗੁਜ਼ਾਰ ਦੇ ਬਤੀਤ ਕਰਦੇ ਹਾਂ, ਗੁਜ਼ਾਰ ਨਵਾਜ ਵਿੱਚ ਸਮਾਂ ਬਤੀਤ ਕਰਦੇ ਹਾਂ, ਨਵਾਜ ਪੜ੍ਹਦੇ ਹਾਂ।
ਬੀਬੀ ਕੌਲਾ ਸਾ ਕਾਇਨ ਤੇਰਾ,
ਕਹਿੰਦੇ ਬੀਬੀ ਜੋ ਕੌਲਾ, ਬੀਬੀ ਨਾਂ ਇਸਤਰੀ ਦਾ ਹੈ ਫਾਰਸੀ ਚ, ਬੀਬੀ ਜੋ ਕੌਲਾ ਹੈ ਲਕਸ਼ਮੀ, ਉਹਦੇ ਨਾਲ ਕਾਇਨ ਚੇਸ਼ਟਾ ਦਾ ਮਤਲਬ ਹੈ ਕਾਇਨ ਨਿਕਾਹ ਦਾ ਅਰਥ ਕਰਨਾ, ਬੀਬੀ ਕੌਲਾ ਨਾਲ ਜਿਹੜਾ ਨਿਕਾਹ ਪੜਿਆ ਹੈ, ਤ੍ਰੀ ਏਕ ਵਿਆਹ ਨੇ ਅਵਰ ਵਿਆਹ, ਇਹ ਕਲਗੀ ਧਰ ਜੀ ਨੇ ਜਿਸ ਵਕਤ ਦੱਤਾਤ੍ਰੇਅ ਦਾ ਅਵਤਾਰ ਲਿਖਿਆ ਹੈ ਉਸ ਜਗ੍ਹਾ ਚ ਤੁਕਾਂ ਆਈਆਂ ਹੋਣਗੀਆਂ, ਇੱਕ ਮਾਇਆ ਨੂੰ ਵਿਆਹ ਕੇ ਫਿਰ ਹੋਰ ਵਿਆਹ ਕਰਾਉਣ ਦੀ ਇੱਛਾ ਨਹੀਂ ਰੱਖੀ। ਹਾਂਜੀ,
ਬੀਬੀ ਕੌਲਾ ਸਾ ਕਾਇਨ ਤੇਰਾ,
ਬੀਬੀ ਕੌਲਾ ਦੇ ਨਾਲ ਨਿਕਾਹ ਪੜਿਆ ਹੋਇਆ ਤੇਰਾ ਚੇਸ਼ਟਾ ਕਰਦਾ ਹੈ।
ਨਿਰੰਕਾਰ ਆਕਾਰ,
ਹੇ ਮਹਾਰਾਜ ਇੱਕ ਪਾਸੇ ਤਾਂ ਨਿਰਾਕਾਰ ਹੈ, ਨਾ ਰੂਪ ਨਾ ਰੇਖ ਰੰਗ ਤੈ ਗੁਣ ਤੇ ਪ੍ਰਭਿੰਨ, ਦੂਸਰੇ ਪਾਸੇ ਇੱਡਾ ਵਿਰਾਟ ਰੂਪ ਆਕਾਰ ਧਾਰਿਆ ਹੋਇਆ ਤੇਰਾ ਹੈ।
ਭਗਤ ਕਰਤ ਮੇਰੇ ਤਾਲ ਸੁਣਾਏ,
ਭਗਤੀ ਕਰਦੇ ਦੇ ਮੇਰੇ ਜੋ ਪੰਡਿਆਂ ਨੂੰ ਤਾਲ ਖੋਹੇ ਸੀ, ਓਡੇ ਸ਼ਹਿਰ ਵਿੱਚ ਤਾਂ ਮੈਂ ਤੇਰੇ ਅੱਗੇ ਫਰਿਆਦ ਕਰਕੇ ਡੇਰਾ ਫੇਰ ਲਿਆ ਸੀ, ਹੁਣ ਮੇਰੇ ਭਗਤੀ ਕਰਦੇ ਦੇ ਤੈਂ ਤਾਲ ਚੈਣ ਛੈਣੇ ਖੋ ਲਏ ਹਨ।
ਕਿਹੇ ਪਹਿ ਕਰੋ ਪੁਕਾਰ,
ਜਦੋਂ ਅੰਤਰਜਾਮੀ ਤੂੰ ਖੋਣ ਲੱਗ ਗਿਆ, ਹੁਣ ਕਿਹਦੇ ਪਾਸ ਫਰਿਆਦ ਕਰੀਏ, ਤੇਰੇ ਪਾਸ ਫਰਿਆਦ ਕਰਕੇ ਆਪਣੇ ਤਾਲ ਲੈਣੇ ਸੀ। ਇਸ ਪ੍ਰਕਾਰ ਜਦੋਂ ਕਿਹਾ ਮਹਾਰਾਜ ਸਾਨੂੰ ਪ੍ਰਤੱਖ ਹੋ ਕੇ ਗੱਲ ਵਿੱਚ ਨਾਮਦੇਵ ਨੂੰ ਨਾਲ ਲਾ ਲਿਆ, ਕਹਿੰਦੇ ਭਗਤ ਜੀ ਸਾਰੇ ਰੂਪਾਂ ਵਿੱਚ ਮੈਨੂੰ ਵੇਖ ਕੇ ਪ੍ਰਗਟ ਕਰ ਲੈਂਦਾ ਹੈ।
ਨਾਮੇ ਕਾ ਸਵਾਮੀ ਅੰਤਰਜਾਮੀ,
ਨਾਮਦੇਵ ਜੀ ਕਹਿੰਦੇ ਮੇਰਾ ਸਵਾਮੀ ਤੂੰ ਹੈ ਜੇ ਅੰਤਰਜਾਮੀ ਹੈ, ਘਟਾਂ ਘਟਾਂ ਦੀ ਜਾਣਨ ਵਾਲਾ ਹੈ।
ਫਿਰੇ ਸਗਲ ਬੇਦੇਸਵਾ,
ਸਾਰਿਆਂ ਦੇਸਾਂ ਤੇ ਪ੍ਰਦੇਸਾਂ ਚ ਫਿਰਦੇ ਹੈ, ਦੇਸ਼ ਮਾਝਾ ਮਾਲਵਾ ਆਦਿਕ ਪ੍ਰਦੇਸ਼, ਅਮਰੀਕਾ ਅਫਰੀਕਾ ਆਦਿਕ ਸਾਰਿਆਂ ਦੇਸ਼ਾਂ ਦੇ ਵਿਦੇਸ਼ਾਂ ਚ ਵਿਚਰ ਰਿਹਾ ਹੈ, ਸਾਰਿਆਂ ਦੇਸ਼ਾਂ ਚ ਵੀ ਕੇ ਸਰਵੱਤਰ ਦੇਸ਼ ਹੈ ਤੇ ਬੇਦੇਸ਼ ਹੋਇਆ ਦੇਸ਼ ਆਦਿਕਮ ਦਾ ਤੋਂ ਕਾਲ ਤੇ ਇਸੇ ਪ੍ਰਕਾਰ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਦੇਸ਼ਾਂ ਤੋਂ ਬਿਨਾਂ ਵੀ ਹੈ ਤੂੰ ਸਦਾ ਸੁਤੰਤਰ ਸਰੂਪ ਨਿਰੰਕਾਰ ਹੋਣੇ ਤੇ।
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ।
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ।